ਉਹ ਰਾਣੀ ਕਹਿਣ ਲੱਗੀ ਪੁੱਤਰੀ ਆਪਣਾ ਨਹੀਂ ਇਹ ਕਰਮ, ਆਪਾਂ ਰਾਜੇ ਹੋਏ ਆਪਾਂ ਪੜਦਿਆਂ ਵਿੱਚ ਰਹਿਣ ਵਾਲੇ, ਇਹ ਨਹੀਂ ਤੈਨੂੰ ਜਾਣਾ ਚਾਹੀਦਾ, ਆਮ ਲੋਕਾਂ ਵਿੱਚ ਨਹੀਂ ਤੈਨੂੰ ਜਾਣ ਦੇਣਾ। ਉਹ ਹੱਥ ਕਰਨ ਲੱਗੀ, ਕਹਿੰਦੀ ਬਾਕੀ ਸੱਗੀਆਂ ਚਲੀਆਂ ਮੈਂ ਜ਼ਰੂਰ ਨਾਲ ਜਾਵਾਂ। ਜਦੋਂ ਬਹੁਤਾ ਹੀ ਹੱਥ ਕੀਤਾ ਤਾਂ ਰਾਣੀ ਕਹਿਣ ਲੱਗੀ ਚੰਗਾ ਮਰਦਾਵੇਂ ਲੀੜੇ ਪਾ ਜਾ, ਪਤਾ ਨਾ ਲੱਗੇ ਕਿਸੇ ਨੂੰ। ਉਹ ਮਰਦਾਨੇ ਲੀੜੇ ਪਾ ਕੇ ਗਈ ਤੇ ਵੇਖ ਕੇ ਰਾਤ ਤੇ ਵਾਪਸ ਆ ਗਈ। ਵਾਪਸ ਆਈ ਤੋਂ ਅੱਧੀ ਕੁ ਰਾਤ ਹੋਈ ਸੀ, ਨੀਂਦ ਜ਼ਿਆਦਾ ਆਈ ਸੀ। ਉਹ ਆਪਣੇ ਮੰਜੇ ਤੇ ਸੌਣ ਦੀ ਬਜਾਏ ਆਪਣੀ ਮਾਤਾ ਰਾਣੀ ਦੇ ਨਾਲ ਸੌਂ ਗਈ। ਹਾਲੇ ਸੁੱਤੀ ਪਈ ਸੀ, ਇਹਨੇ ਚਿਰ ਨੂੰ ਰਾਜਾ ਆ ਗਿਆ। ਰਾਜੇ ਨੇ ਜਦੋਂ ਆ ਕੇ ਵੇਖਿਆ, ਰਾਜੇ ਦੇ ਚਿੱਤ ਵਿੱਚ ਵਹਿਮ ਹੋ ਗਿਆ ਕਿ ਮੇਰੀ ਰਾਣੀ ਦਾ ਜੀਵਨ ਚੰਗਾ ਨਹੀਂ, ਸੋ ਇਹ ਮੈਨੂੰ ਚਾਹੀਦਾ ਕਿ ਮੈਂ ਇਹਨੂੰ ਮਾਰ ਦੇਵਾਂ। ਕਿਰਪਾਨ ਖਿੱਚ ਕੇ ਜਦੋਂ ਮਾਰਨ ਲੱਗਾ, ਮਨ ਵਿੱਚ ਫਿਰ ਖਿਆਲ ਕੀਤਾ, ਕਹਿੰਦੇ ਇਹ ਜੋ ਇੱਥੇ ਆਇਆ ਘਰ ਵਿੱਚ, ਇਹ ਕਿਹੜਾ ਮੈਥੋਂ ਭਾਜਿਆ ਲੱਗਾ, ਕਿਹੜਾ ਤਕੜਾ ਹੈ, ਮੈਂ ਪੁੱਛ ਤਾਂ ਲਵਾਂ ਇਹ ਹੈ ਕੌਣ। ਰਾਣੀ ਨੂੰ ਵੀ ਪੁੱਛ ਲਵਾਂ ਤੂੰ ਕਿਵੇਂ ਪ੍ਰੀਤੀ ਕਰਦੀ ਹੈ। ਜਦੋਂ ਰਾਣੀ ਨੂੰ ਜਗਾਇਆ, ਇਹ ਦੱਸ ਕੌਣ ਹੈ, ਸੋ ਉਹ ਕਹਿਣ ਲੱਗੀ ਰਾਜਾ ਸਲਾਮਤ ਤੇ ਪਾਤਸ਼ਾਹ ਸਲਾਮਤ ਤੇ ਤੁਹਾਡੀ ਪੁੱਤਰੀ ਹੈ। ਕਹਿੰਦੇ ਮੇਰੀ ਪੁੱਤਰੀ ਕਿਵੇਂ? ਕਹਿਣ ਲੱਗੀ ਉੱਠ ਬੱਚੀ, ਸੋ ਤੇਰੇ ਪਿਤਾ ਆਏ ਨੇ, ਆਪਾਂ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਈ। ਜਦੋਂ ਉੱਠੀ ਉਹਨੇ ਵੀ ਨਮਸਕਾਰ ਕੀਤੀ, ਰਾਣੀ ਨੇ ਵੀ ਨਮਸਕਾਰ ਕੀਤੀ, ਰਾਣੀ ਨੇ ਆਪਣੇ ਪਤੀ ਨੂੰ, ਉਸ ਲੜਕੀ ਨੇ ਆਪਣੇ ਪਿਤਾ ਨੂੰ। ਜਦੋਂ ਨਮਸਕਾਰ ਕੀਤੀ, ਪੁੱਛੀ ਸਾਰੀ ਗੱਲ, ਦੱਸ ਦਿੱਤੀ ਰਾਣੀ ਨੇ ਕਿ ਐਂ ਸੀ ਨੇ ਹੱਟ ਕੀਤਾ, ਮੈਂ ਮਰਦਾਨੇ ਲੀੜੇ ਨੂੰ ਪਵਾ ਕੇ ਭੇਜਿਆ ਸੀ, ਇਹ ਰਾਸ ਵੇਖ ਕੇ ਆਈ ਹੈ ਤੇ ਇਹ ਆਲਸੀ ਮਾਰੀ ਹੋਈ ਮੇਰੇ ਨਾਲ ਇੱਥੇ ਪੈ ਗਈ। ਸੋ ਉਸ ਮੌਕੇ ਰਾਜਾ ਬੜਾ ਪਛਤਾਇਆ, ਕਹਿਣਗੇ ਜੇ ਮੈਂ ਕਾਹਲੀ ਕਰਦਾ, ਆਪਣੀ ਲੜਕੀ ਵੀ ਮਾਰ ਪੈਣੀ ਸੀ ਤੇ ਰਾਣੀ ਵੀ ਨਾਲੇ ਕਲੰਕ ਲੱਗ ਜਾਣਾ ਸੀ, ਮੈਨੂੰ ਕੂਝ ਲੱਗਣੀ ਸੀ। ਇਸ ਵਾਸਤੇ ਜੇ ਨਹੀਂ ਜਾਣੀਏ, ਕੋਈ ਮੌਕਾ ਐਸਾ ਬਣੇ ਨਹੀਂ ਤਾਂ ਪਾਪ ਕਰਨ ਲੱਗੇ, ਫਿਰ ਵੀ ਸੋਚੋ, ਫਿਰ ਵੀ ਦੇਰ ਲਾਓ, ਫਿਰ ਵੀ ਦੇਰ ਲਾਓ। ਸ਼ਾਇਦ ਪਰਮੇਸ਼ਰ ਨੂੰ ਭਾਵੇ ਤਾਂ ਉਹ ਜਿਹੜੀ ਮਾੜੀ ਘੜੀ ਹੈ ਸਾਡੇ ਪਾਪਾਂ ਲਈ, ਉਹ ਪਰਮੇਸ਼ਰ ਲੰਘਾ ਹੀ ਦੇ। ਇਸ ਵਾਸਤੇ ਪਾਪ ਕਰਨ ਲੱਗਿਆ ਕਦੇ ਦੇਰ ਨਹੀਂ ਲਾਉਣੀ ਚਾਹੀਦੀ। ਹਜ਼ੂਰ ਕਹਿੰਦੇ ਨੇ ਮਨ ਪਾਪ ਕਰ ਤੂੰ ਸਦਾ ਸੰਗ, ਮਨਾ ਪਾਪ ਕਰਨ ਲੱਗਿਆ ਸਦਾ ਸੰਗਿਆ ਕਰ, ਕਦੇ ਵੀ ਕਾਹਲੀ ਨਾ ਕਰ, ਕਦੇ ਵੀ ਤੇਜ਼ੀ ਨਹੀਂ ਕਰਨੀ ਚਾਹੀਦੀ। ਸੋ ਗਾਵਣ ਹਾਰੀ ਗਾਵੈ ਗੀਤ, ਸੋ ਕੁਦਰਤ ਬਸੇ ਜੇ ਚੀਤ ਵੀ ਸਾਖੀ ਆਉਂਦੀ ਹੈ। ਸੋ ਥੋੜ੍ਹੇ ਦਿਨ ਹੋਏ ਨੇ, ਬੇਨਤੀ ਕੀਤੀ ਸੀ ਜਿਵੇਂ, ਸੋ ਸਾਰੀ ਰਾਤ ਗਾਉਣ ਵਜਾਉਣ ਵਾਲੀ ਗਾਇਕਾ ਤੇ ਜਿਹੜੇ ਨਾਲ ਸਾਜ ਵਜਾਉਣੇ ਸਨ ਵਾਲੇ ਸਨ, ਰਾਜੇ ਨੇ ਉਹਨਾਂ ਨੂੰ ਬੁਲਾਇਆ ਗਵਈਆਂ ਨੂੰ, ਤੇ ਉਹ ਸਾਰੀ ਰਾਤ ਉਹ ਗਾਈ ਗਏ। ਗਾਉਂਦਿਆਂ ਗਾਉਂਦਿਆਂ ਜਦੋਂ ਅੱਧੀ ਰਾਤ ਤੋਂ ਅਗਾਂਹ ਲੰਘ ਗਈ, ਤਾਂ ਉਸ ਮੌਕੇ ਜਿਹੜਾ ਸਾਜ ਵਜਾਉਣ ਵਾਲਾ ਸੀ ਨਾ, ਉਹ ਪਿੱਛੇ ਲਾ ਜਿਹਾ ਪੈ ਗਿਆ। ਰਾਜੇ ਨੇ ਕੋਈ ਉਹਨਾਂ ਨੂੰ ਭੇਟਾ ਨਾ ਦਿੱਤੀ, ਕੋਈ ਦਾਨ ਨਾ ਦਿੱਤਾ, ਨਾ ਦੇਣ ਕਰਕੇ ਉਹਨਾਂ ਦੇ ਚਿੱਤੇ ਵਿੱਚ ਖਿਆਲ ਆਇਆ ਕਿ ਐਵੇਂ ਸੰਘ ਪਾੜੀ ਜਾਂਦੇ ਆ, ਥੱਕਣ ਡਿਆ ਹੈ, ਸੋ ਰਾਜਾ ਤਾਂ ਖਬਰੇ ਸੌ ਗਿਆ ਹੈ ਤੇ ਹੁਣ ਛੱਡੋ ਪਰੇ। ਸੋ ਉਸ ਮੌਕੇ 'ਤੇ ਜਿਹੜੀ ਗਾਇਕਾ ਸੀ ਉਹ ਕਹਿਣ ਲੱਗੀ ਵਾਇਕ ਨੂੰ ਵਜਾਉਣ ਵਾਲਿਆਂ ਨੂੰ ਸਾਜਿਆਂ ਨੂੰ, ਕਹਿਣ ਲੱਗੀ ਬਹੁ ਬੀਤੀ ਥੋੜ੍ਹੀ ਰਹੀ ਥੋੜ੍ਹੀ ਤੀ ਸੁਣ ਗਿਆ ਹੈ। ਗਾਇਕ ਆਖੇ ਵਾਇਕਾ ਤਾਲ ਮੈਂ ਭੰਗ ਨਾ ਪਾਇਆ। ਉਹ ਗਾਉਣ ਵਾਲੀ ਕਹਿਣ ਲੱਗੀ ਹੁਣ ਤਾਲ ਵਿੱਚ ਭੰਗ ਨਾ ਪਾਓ, ਅੱਧੀ ਰਾਤ ਤੋਂ ਤੁਹਾਨੂੰ ਗੁਜਰ ਗਈ ਹੈ, ਦਿਨ ਚੜ੍ਹਨ ਵਾਲਾ ਹੀ ਹੁਣ ਇਸੇ ਸੁਰ ਵਿੱਚ ਹੀ ਇਸੇ ਤਾਲ ਵਿੱਚ ਹੁਣ ਆਪਾਂ ਨੂੰ ਗਾਈ ਵਜਾਈ ਜਾਣਾ ਚਾਹੀਦਾ। ਜਦੋਂ ਇਹ ਗੱਲ ਕਹੀ ਤਾਂ ਉਸ ਮੌਕੇ 'ਤੇ ਕਹਿੰਦੇ ਭਰਤਰੀ ਸੀ ਕੋਲ, ਉਹਨੇ ਆਪਣੀ ਗੋਦਰੀ ਲਾਹ ਕੇ ਦੇ ਦਿੱਤੀ ਉਹਨਾਂ ਨੂੰ। ਇਹਨੇ ਨੂੰ ਰਾਜ ਪੁੱਤਰੀ ਸੀ, ਉਹਨੇ ਆਪਣਾ ਗਹਿਣੇ ਸੀ ਉਸਦੇ ਪਾਸ, ਉਹਨੇ ਭੇਟਾ ਕਰ ਦਿੱਤੇ ਤੇ ਰਾਜ ਪੁੱਤਰ ਸੀ ਉੱਥੇ, ਉਹਨੇ 10,000 ਰੁਪਈਆ ਦੇ ਦਿੱਤਾ। ਸਾਰੇ ਹੈਰਾਨ ਹੋ ਗਏ। ਜਦੋਂ ਦਿਨ ਚੜਿਆ ਤਾਂ ਰਾਜੇ ਨੇ ਪੁੱਛਿਆ ਇਹ ਕੀ ਕਾਰਨ, ਸੋ ਕਹਿਣ ਲੱਗੇ ਪਹਿਲਾਂ ਭਰਤਰੀ ਨੇ ਪੁੱਛਿਆ, ਭਰਤਰੀ ਕਹਿਣ ਲੱਗਾ ਮੇਰਾ ਚਿੱਤੋਂ ਪ੍ਰਾਪ ਹੋ ਗਿਆ ਸੀ, ਸੋ ਯੋਗ ਤੋਂ ਕਿ ਬਹੁਤੀ ਪ੍ਰਾਪਤੀ ਵੀ ਹੋਈ ਤੇ ਰਾਜ ਭਾਸ਼ਾ ਨੂੰ ਛੱਡਿਆ, ਚਲੋ ਚੱਲੀਏ। ਸੋ ਮੇਰੇ ਚਿੱਤ ਵਿੱਚ ਖਿਆਲ ਆਇਆ, ਪਰ ਜਦੋਂ ਮੈਂ ਇਹ ਟੱਪਾ ਸੁਣਿਆ ਕਿ ਬਹੁਤ ਬੀਤੀ ਥੋੜ੍ਹੀ ਰਹੀ ਥੋੜ੍ਹੀ ਧੀ ਸੁਣ ਜਾਏ, ਮੇਰੇ ਚਿੱਤ ਵਿੱਚ ਖਿਆਲ ਆਇਆ ਕਿ ਬਹੁਤੀ ਉਮਰ ਤੁਹਾਨੂੰ ਗੁਜ਼ਰ ਗਈ ਹੈ, ਬਾਕੀ ਰਹਿੰਦੀ ਵੀ ਗੁਜ਼ਰੀ ਜਾਣੀ ਹੈ, ਤੇ ਕਾਹਲੇ ਨਾ ਪਈਏ, ਇਹ ਯੋਗ ਨਾ ਛੱਡੀਏ। ਇਸ ਵਾਸਤੇ ਇਹ ਗੱਲ ਸੁਣ ਕੇ ਮੇਰੇ ਮਨ ਵਿੱਚ ਆ ਗਿਆ, ਸੋ ਮੈਂ ਹੋਰ ਤਾਂ ਕੁਝ ਦੇ ਨਾ ਸਕਿਆ, ਚਾਹੀਦੀ ਸੀ ਮੈਨੂੰ ਸਗੋਂ ਗੋਦਰੀ, ਮੈਂ ਆਪਣੇ ਕੋਲ ਰੱਖਦਾ, ਇਹ ਨਿਸ਼ਾਨੀ ਸੀ ਤਿਆਗ ਦੀ, ਪਰ ਮੈਂ ਖੁਸ਼ੀ ਵਿੱਚ ਆ ਕੇ ਜਿਹੜੀ ਚੀਜ਼ ਮੇਰੇ ਬਰਖਤ ਦੇ ਕੋਲ ਸੀ ਮੈਂ ਉਹੀ ਦੇ ਦਿੱਤੀ। ਗੋਦੜੀ ਤਾਂ ਦਿੱਤੀ ਨਹੀਂ ਤੇ ਗੋਦੜੀ ਦੇਣੀ ਨਹੀਂ ਸੀ ਚਾਹੀਦੀ, ਕਿਉਂਕਿ ਉਹ ਬਰਖਤ ਕੋਲੇ ਦੀ ਨਿਸ਼ਾਨੀ ਸੀ, ਉਹ ਦਿੱਤੀ ਇਸ ਵਾਸਤੇ ਕਿ ਹੋਰ ਕੋਈ ਚੀਜ਼ ਕੋਲ ਨਹੀਂ ਸੀ। ਰਾਜੇ ਨੇ ਉਸ ਮੌਕੇ 'ਤੇ ਪੁੱਛਿਆ, ਰਾਜਪੁੱਤ ਨੂੰ ਦੱਸ ਤੂੰ ਕਿਉਂ ਇਉਂ ਕੀਤਾ? ਉਹ ਕਹਿਣ ਲੱਗਾ ਤੂੰ ਬੁੜਾ ਹੋ ਗਿਆ, ਹੁਣ ਤੱਕ ਮੈਨੂੰ ਰਾਜ ਨਹੀਂ ਸੀ ਦਿੰਦਾ, ਮੈਂ 10,000 ਰੁਪਈਆ ਇਹ ਦੇ ਕੇ ਤੇ ਭਰ ਕੇ ਤੈਨੂੰ ਮਰਵਾ ਦੇਣਾ, ਇਹ ਮੈਂ ਡਾਕੂਆਂ ਨੂੰ ਦੇਣਾ ਸੀ। ਸੋ ਜਦੋਂ ਕਿ ਮੈਂ ਸੁਣਿਆ ਕਿ ਬਹੁ ਬੀਤੀ ਥੋੜ੍ਹੀ ਰਹੀ ਥੋੜ੍ਹੀ ਪੀ ਸਮਝਾ ਹੈ, ਸੋ ਮੈਂ ਖਿਆਲ ਕੀਤਾ ਮੇਰੇ ਪਿਤਾ ਦੀ ਬਹੁਤ ਹੀ ਗੁਜ਼ਰ ਗਈ ਹੈ, ਖਬਰੇ ਹੋਰ ਕੋਈ 2-4, 10-20 ਦਿਨ ਜਾਂ ਹੋਰ 6 ਮਹੀਨੇ ਕੱਟੇਗਾ, ਮਨਾ ਜਾਣ ਦੇ ਪਰੇ ਇਹ ਜਿਹੜਾ 10,000 ਰੁਪਈਆ ਤੈਨੂੰ ਮਰਵਾਉਣ ਵਾਸਤੇ ਦੇਣਾ ਸੀ ਨਾ, ਉਹ ਉਹਨੂੰ ਦੇ ਦਿੱਤਾ। ਸੋ ਇਸ ਵਾਸਤੇ ਦੱਸ ਕੇ ਫਾਇਦਾ ਹੋਇਆ ਕਿ ਘਾਟਾ ਪਿਆ? ਕਹਿਣ ਲੱਗਾ ਬੜਾ ਚੰਗਾ ਹੋਇਆ। ਲੜਕੀ ਨੂੰ ਪੁੱਛਿਆ, ਲੜਕੀ ਨੇ ਗੱਲ ਕੀਤੀ, ਕਹਿੰਦੇ ਮੇਰੀ ਉਮਰ 35 ਸਾਲ ਦੀ ਹੋ ਗਈ ਹੈ, ਪਾਤਸ਼ਾਹ ਤੂੰ ਵੇਖ ਸਿਆਣਾ ਕਿ ਅੰਨਾ ਹੈ, 35 ਸਾਲ ਦੀ ਉਮਰ ਤੱਕ ਤੂੰ ਮੈਨੂੰ ਵਿਆਹਿਆ ਨਹੀਂ। ਮੇਰਾ ਸੁਭਾਅ ਇਸ ਵੇਲੇ ਵਿਗੜ ਚੁੱਕਾ ਸੀ, ਮੈਂ ਤੈਨੂੰ ਕਲੰਕ ਲਾ ਕੇ ਅੱਜ ਜਾਣ ਵਾਲੀ ਸੀ, ਤਾਂ ਇਹ ਮੈਂ ਕਿਹੜਾ ਨਾਲ ਲਿਆ ਸੀ। ਫਿਰ ਮੈਂ ਖਿਆਲ ਕੀਤਾ ਬਹੁ ਬੀਤੀ ਥੋੜ੍ਹੀ ਰਹੀ, ਸੋ ਇਸ ਵਾਸਤੇ ਪਿਤਾ ਦੀ ਉਮਰ ਬਹੁਤੀ ਗੁਜ਼ਰ ਗਈ ਹੈ, ਥੋੜ੍ਹੀ ਰਹਿ ਗਈ ਹੈ, ਹੋ ਸਕਦਾ ਮੇਰੀ ਸ਼ਾਦੀ ਉਹ ਕਰ ਹੀ ਦੇਵੇਗਾ, ਇਸ ਵਾਸਤੇ ਮੈਂ ਉਹ ਗਹਿਣੇ ਇਹਨੂੰ ਦੇ ਦਿੱਤੇ ਹੈ। ਮੈਂ ਪਾਪ ਕਰਨ ਤੋਂ ਥੋੜ੍ਹੇ ਢਿੱਲ ਕੀਤੀ ਹੈ, ਨਹੀਂ ਛੇਤੀ ਕੀਤੀ, ਇਸ ਵਾਸਤੇ ਮੈਂ ਟਲੀ ਹੈ। ਇਹ ਗੱਲ ਸੁਣ ਕੇ ਰਾਜੇ ਨੂੰ ਖਿਆਲ ਆਇਆ, ਉਹਨੇ ਚਾਟੀ ਛੇਤੀ ਪ੍ਰਬੰਧ ਕਰਕੇ ਆਪਣੀ ਲੜਕੀ ਵੀ ਵਿਆਹ ਦਿੱਤੀ ਅਤੇ ਆਪਣਾ ਰਾਜਭਾਗ ਵੀ ਆਪਣੇ ਪੁੱਤਰ ਨੂੰ ਦੇ ਦਿੱਤਾ। ਸੋ ਇਸ ਵਾਸਤੇ ਪਾਪ ਕਰਨ ਲੱਗਿਆ ਜ਼ਰੂਰ ਦੇਰ ਲਾਉਣੀ ਚਾਹੀਦੀ ਹੈ, ਪਾਪ ਕਰਨ ਲੱਗਿਆ ਕਦੇ ਕਾਹਲੀ ਨਹੀਂ ਕਰਨੀ, ਧਰਮ ਨੂੰ ਧਾਰਨ ਲੱਗਿਆ ਸੋ ਕਦੇ ਵੀ ਦੇਰ ਨਹੀਂ ਲਾਉਣੀ ਚਾਹੀਦੀ। ਸੋ ਨਾ ਬਿਲੰਬ ਧਰਮ ਬਿਲੰਬ ਪਾਪ, ਧਰਮ ਨੂੰ ਧਾਰਨ ਲੱਗਿਆ ਦੇਰ ਨਾ ਲਾਓ ਕਦੇ ਧਰਮੀ ਬਣ ਲੱਗਿਆ, ਪਾਪ ਕਰਨ ਲੱਗਿਆ ਕਦੇ ਤੇਜ਼ੀ ਨਹੀਂ ਕਰਨੀ ਚਾਹੀਦੀ, ਸੋ ਬਿਲੰਬ ਪਾਪ ਨੂੰ ਪਾਪ ਕਰਨ ਲੱਗਿਆ ਜ਼ਰੂਰ ਦੇਰ ਲਾਓ, ਉਹ ਮਾੜੀ ਘੜੀ ਲੰਘ ਜਾਵੇ ਤੇ ਪਰਮੇਸ਼ਰ ਬਖਸ਼ ਲਵੇ। ਨਹਿ ਬਿਲੰਬ ਦੜੰਤ ਨਾਮ, ਨਾ ਕਦੇ ਦੇਰ ਲਾਓ, ਵਾਹਿਗੁਰੂ ਨਾਮ ਹਿਰਦੇ ਵਿੱਚ ਦ੍ਰਿੜ ਕਰਨ ਲੱਗਿਆ, ਛੇਤੀ ਪਰਮੇਸ਼ਰ ਦਾ ਨਾਮ ਵਸਾ ਲਓ। ਜਦੋਂ ਹਿਰਦੇ ਵਿੱਚ ਵਸ ਗਿਆ ਤਾਂ ਫਿਰ ਲੋਕ ਪਰ ਲੋਕ ਪੁੱਜਣਾ ਹੋ ਜਾਵੇਗਾ। ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾਉਣ ਲੱਗਿਆ ਕਦੇ ਦੇਰ ਨਾ ਲਾਓ, ਤੇ ਨਹਿ ਬਿਲੰਬ ਤਜੰਤ ਲੋਭੋ, ਤੇ ਲੋਭ ਦੇ ਛੱਡਣ ਲੱਗਿਆ ਨਾ ਕਦੇ ਭਾਈ ਦੇਰ ਲਾਓ, ਲੋਭ ਛੱਡੋ ਛੇਤੀ, ਲਾਲਚ ਛੱਡੋ ਅੰਧਿਓ ਲਾਲਚ ਦੁੱਖ ਪਾਰੀ, ਲੋਭ ਦੇ ਛੱਡਣ ਲੱਗਿਆ ਸੋ ਕਦੇ ਦੇਰ ਨਾ ਲਾਓ, ਤੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣ ਲੱਗਿਆ ਕਦੇ ਦੇਰ ਨਾ ਲਾਓ। ਕਹਿੰਦੇ ਨਹਿ ਬਿਲੰਬ ਸਰਣ ਸੰਤੰ, ਸਾਧ ਸੰਗਤ ਦੀ ਸ਼ਰਨ ਪੈਣ ਲੱਗਿਆ ਕਦੇ ਦੇਰ ਨਾ ਲਾਓ, ਕਿਤੇ ਨੇ ਜਾਣੀਏ ਇਹ ਸਮਾਂ ਕੀ ਪਤਾ ਫਿਰ ਹੱਥ ਆਵੇ ਕਿ ਨਾ ਆਵੇ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਦੀ ਸ਼ਰਨ ਲੈਣ ਲੱਗੇ ਵੀ ਦੇਰ ਨਾ ਲਾਓ, ਫਿਰ ਹਜ਼ੂਰ ਕਹਿੰਦੇ ਕਿਲਬਿਖ ਨਾਸਨ, ਨਹੀਂ ਦੇਰ ਲੱਗੇਗੀ ਫਿਰ ਪਾਪਾਂ ਦੇ ਨਾਸ ਹੋਣੇ। ਜਦੋਂ ਛੇਤੀ ਲੋਭ ਦਾ ਤਿਆਗ ਕਰ ਦਿੱਤਾ, ਵਾਹਿਗੁਰੂ ਨਾਮ ਦ੍ਰਿੜ ਕਰ ਲਿਆ, ਸਾਧ ਸੰਗਤ ਦੀ ਸ਼ਰਨ ਪਕੜ ਲਈ, ਨਹੀਂ ਦੇਰ ਲੱਗੇਗੀ ਫਿਰ ਪਾਪਾਂ ਦੇ ਨਾਸ ਹੋਣ ਵਿੱਚ। ਜਿਹੜੇ ਧਰਮ ਦੇ ਲੱਖਣ ਨਿਸ਼ਾਨੀਆਂ ਚਿੰਨ੍ਹ ਨੇ ਨਾ ਉਹ ਵੀ ਪ੍ਰਾਪਤ ਹੋ ਜਾਣਗੇ। ਧਰਮ ਦੇ ਜਿਹੜੇ ਗੁਣ ਹਨ ਦਸ, ਸੋ ਸੌਚ ਸੀਲ ਕ੍ਰਿਸ਼ਨਾ ਬਿਨਾਂ ਧਰਮ ਲਿਖ ਦਸ ਜਾਣ, ਇਹ ਸਾਰੇ ਜਿਹੜੇ ਧਰਮ ਦੇ ਲੱਖਣ ਨੇ ਨਿਸ਼ਾਨੀਆਂ ਨੇ ਚਿੰਨ੍ਹ ਨੇ, ਇਹ ਵੀ ਪ੍ਰਾਪਤ ਹੋਣ ਲੱਗਿਆ ਫਿਰ ਦੇਰ ਨਹੀਂ ਲੱਗੇਗੀ। ਜਦੋਂ ਧਰਮ ਕੋਲ ਹੋਇਆ ਤਾਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਵੀ ਕੋਈ ਦੇਰ ਨਹੀਂ ਲੱਗੇਗੀ।
ਨਾਨਕ ਜਿਹੇ ਸੋ ਪ੍ਰਸੰਨ ਮਾਧਵ ਹੈ,
ਇਹ ਆਪ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਕਹਿੰਦੇ ਜਿਹਨਾਂ ਤੇ ਸੋ ਪ੍ਰਸੰਨ ਭਲੀ ਪ੍ਰਕਾਰ ਪ੍ਰਸੰਨ ਹੋਇਆ, ਮਾਧਵ ਮਾਇਆ ਦਾ ਸੌ ਪਤ ਪਰਮੇਸ਼ਰ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਉਹ ਪਾਪ ਕਰਨ ਲੱਗੇ ਕਾਹਲੀ ਨਹੀਂ ਕਰਦੇ, ਸੋ ਉਹ ਪਾਪ ਦਾ ਦੁਰਘਟਨਾ ਜਦੋਂ ਹੋਣੀ ਹੈ ਛੋਟਾ ਸਮਾਂ ਗੁਜ਼ਰ ਜਾਂਦਾ ਹੈ। ਉਹ ਧਰਮ ਧਾਰਨ ਲੱਗਿਆ, ਸਾਧ ਸੰਗਤ ਦੀ ਸ਼ਰਨ ਪਕੜਨ ਲੱਗਿਆ, ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾਉਣ ਲੱਗਿਆ, ਲੋਕ ਦਾ ਤਿਆਗ ਕਰਨ ਲੱਗਿਆ, ਕਦੇ ਦੇਰ ਨਹੀਂ ਲਾਉਂਦੇ, ਤੇ ਉਹਨਾਂ ਦੇ ਅੰਦਰ ਧਰਮ ਦੇ ਲੱਖਣ ਨਿਸ਼ਾਨੀਆਂ ਪ੍ਰਾਪਤ ਹੋ ਜਾਂਦੀਆਂ ਨੇ, ਪਾਪ ਨਾਸ ਹੋ ਜਾਂਦੇ ਨੇ। ਜਿਹਨਾਂ ਤੇ ਕਿਰਪਾ ਕਰੇ ਮੇਰਾ ਵਾਹਿਗੁਰੂ, ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦੇ ਭਾਈ ਪਾਤਰ ਬਣੀਏ, ਸੰਗਤ ਵਿੱਚ ਜੁੜਿਆ ਕਰੀਏ, ਧਰਮ ਨੂੰ ਧਾਰਨ ਲੱਗਿਆ ਦੇਰ ਨਾ ਲਾਈਏ। ਜਿਹੜੇ ਹੁਣ ਤੱਕ ਨਿਗੁਰੇ ਨੇ, 20 ਤਾਰੀਖ ਨੂੰ ਅੰਮ੍ਰਿਤ ਛਕਾਉਣਾ ਹੈ, ਉਹ ਆਪੋ ਆਪਣੇ ਨਾਮ ਲਿਖਾਓ ਭਾਰੀ ਗਿਣਤੀ ਵਿੱਚ, ਗੁਰੂ ਵਾਲੇ ਬਣੋ, ਸੋ ਧਰਮੀ ਬਣੀਏ। ਫਿਰ ਜੇ ਧਰਮੀ ਬਣਾਂਗੇ ਆਪਾਂ, ਧਰਮੀ ਪਿਤਾ ਦੇ ਪੁੱਤਰ ਬਣਾਂਗੇ। ਹਜ਼ੂਰ ਕਹਿੰਦੇ ਨੇ ਫਿਰ ਇਨ ਪੁੱਤਰ ਜੇ ਸੀ ਇਸ ਪਰਿਵਾਰ ਦੀ ਸੁਖਿਆਰ, ਉਹਨਾਂ ਪੁੱਤਰਾਂ ਦੇ ਆਪਾਂ ਪੁੱਤਰ ਬਣੀਏ, ਪੁੱਤਰੀਆਂ ਬਣੀਏ, ਫਿਰ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਹਿ ਬਿਲੰਬ ਧਰਮ ਬਿਲੰਬ ਪਾਪੰ, ਦਿਰਦੰਤ ਨਾਮੰ ਤਜੰਤ ਲੋਭੰ, ਤਰਨ ਸੰਤੰ ਕਿਲ ਵਿਖ ਨਾਤੰ, ਪ੍ਰਾਪਤੰ ਧਰਮ ਲਖਿਆਣ, ਨਾਨਕ ਜੇ ਸੋ ਪ੍ਰਸੰਨ ਮਾਧਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਦਕਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਧੋਤੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦਾਂ ਚੰਪਾ ਸਮੇਤ ਸੰਪੂਰਨ ਕੀਰਤਨ ਸੁਣ ਕੇ ਨਿਹਾਲ ਹੋਏ ਹਾਂ। ਹੁਣ ਸਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸ਼ਹੀਦਾਂ ਦੇ ਸਰਤਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨਹਾਰ, ਸ਼ਾਂਤ ਸਰੂਪ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡਾ ਬਹੁ ਮਮਤਾ ਦਾ ਜਾਲ ਕੱਟਣ ਵਾਸਤੇ, ਚੁਰਾਸੀ ਦੇ ਗੇੜੇ ਤੋਂ ਬਚਾਉਣ ਵਾਸਤੇ, ਜਿਸ ਕਰਕੇ ਜਮਦੂਤਾਂ ਦੇ ਵੱਸ ਨਾ ਪਾਈਏ, ਸੋ ਝੂਠੇ ਪਦਾਰਥ ਸੰਬੰਧੀਆਂ ਔਰ ਦੇਹ ਦੇ ਨਾਲ ਮੋਹ ਨਾ ਸਾਡਾ ਰਹਿ ਜਾਵੇ, ਜਿਸ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਸਾਡੀ ਸੁਰਤ ਜੁੜੇ, ਸੋ ਜਿਸ ਕਰਕੇ ਇੱਥੇ ਰਹਿੰਦਿਆਂ ਅਸੀਂ ਬ੍ਰਹਮ ਗਿਆਨ ਦਾ ਜੀਵਨ ਮੁਕਤੀ ਦਾ ਆਨੰਦ ਮਾਣੀਏ, ਅੰਤ ਨੂੰ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਈਏ, ਸੋ ਐਸਾ ਮਹਾਨ ਪਵਿੱਤਰ ਉਪਦੇਸ਼ ਆਪ ਕਿਰਪਾ ਕਰਕੇ ਆਪਣੀ ਧੁਰਤੀ ਬਾਣੀ ਸਹਿਸਕ੍ਰਿਤੀ ਦੇ ਸਲੋਕਾਂ ਦੁਆਰਾ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤਾ ਕਰ ਰਹੇ ਹਨ। ਇਹ ਅੰਮ੍ਰਿਤ ਰੂਪ ਬਾਣੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਿਤ ਜੀ ਕਾਸ਼ੀ ਵਿੱਚੋਂ ਆਏ ਸਨ, ਜਿਨ੍ਹਾਂ ਦੇ ਦਾਦਾ ਗੋਪਾਲ ਦੱਤ ਨੂੰ ਪਹਿਲੀ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਸੀ। ਉਹਨਾਂ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਡੇ ਵਿਸ਼ੇ ਵਿਕਾਰ ਮੋਹ ਮਮਤਾ ਮਾੜੇ ਸੰਕਲਪ ਫੁਰਨੇ ਇਹ ਕਿਰਪਾ ਸੋਗ ਆਦਿਕ ਨਹੀਂ ਨਿਵਿਰਤ ਹੁੰਦੇ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਐਸਾ ਉਪਦੇਸ਼ ਬਖਸ਼ੋ ਜਿਸ ਕਰਕੇ ਇਹਨਾਂ ਦੀ ਨਿਵਿਰਤੀ ਹੋਵੇ, ਮਨ ਵਿੱਚੋਂ ਝੋਰੇ ਫਿਕਰ ਚਿੰਤਾ ਸਾਰੇ ਦੂਰ ਹੋਣ, ਹਿਰਦੇ ਵਿੱਚ ਖਿੜਾ ਹੋਵੇ, ਚੇਤੀ ਇਕਾਗਰਤਾ ਹੋਵੇ, ਬੁੱਧੀ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ, ਆਪ ਐਸੀ ਸਾਡੇ ਤ੍ਰੈਮਤ ਬਖਸ਼ ਕਰੋ, ਸਾਡਾ ਚਿੱਤ ਹਮੇਸ਼ਾ ਵਾਸਤੇ ਖਿੜਿਆ ਰਹੇ, ਦੁੱਖ ਦਲਿੱਦਰ ਸਾਡੇ ਦੂਰ ਹੋਣ। ਤਾਂ ਹਜ਼ੂਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਤੋ ਉਹਨਾਂ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਆਪ ਕਿਰਪਾ ਕਰਕੇ ਬਖਸ਼ ਰਹੇ ਹਨ। ਤੋ ਸਹਿਜ ਕਿਰਤੀ ਦੇ 10 ਪੌੜੀਆਂ ਰਾਤੀ ਸੰਪੂਰਨ ਹੋ ਗਈਆਂ ਸਨ। ਹਜ਼ੂਰ ਨੇ ਫਰਮਾਇਆ ਸੀ ਕਿ ਭਾਈ ਧਰਮ ਧਾਰਨ ਲੱਗਿਆ, ਧਰਮੀ ਬਣ ਲੱਗਿਆ, ਗੁਰੂ ਵਾਲੇ ਬਣ ਲੱਗਿਆ ਕਦੇ ਵੀ ਦੇਰ ਨਾ ਲਾਓ। ਸੋ ਪਾਪ ਕਰਨ ਲੱਗਿਆ ਹਮੇਸ਼ਾ ਵਾਸਤੇ ਦੇਰ ਕਰੋ, ਸ਼ਾਇਦ ਉਹ ਖੋਟੀ ਘੜੀ ਸਾਡੇ ਤੋਂ ਟਲ ਜਾਵੇ ਕਿ ਅਸੀਂ ਪਾਪ ਨਾ ਕਰ ਬੈਠੀਏ। ਵਾਹਿਗੁਰੂ ਦਾ ਨਾਮ ਦ੍ਰਿੜ ਕਰਨ ਲੱਗਿਆ, ਹਿਰਦੇ ਚ ਵਸਾਉਣ ਲੱਗਿਆ, ਕਦੇ ਦੇਰ ਨਾ ਲਾਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰਨ ਲੱਗਿਆ ਵੀ ਕਦੇ ਦੇਰ ਨਾ ਲਾਓ। ਸਾਧ ਸੰਗਤ ਦੀ ਸ਼ਰਨ ਪੈਣ ਲੱਗਿਆ ਕਦੇ ਦੇਰ ਨਹੀਂ ਲਾਉਣੀ ਚਾਹੀਦੀ, ਤੇ ਫਿਰ ਪਾਪਾਂ ਦੇ ਨਾਸ ਹੋਣ ਲੱਗਿਆ ਵੀ ਦੇਰ ਨਹੀਂ ਲੱਗੇਗੀ, ਬਖਸ਼ਿਸ਼ ਵੀ ਵਾਹਿਗੁਰੂ ਦੀ ਹੋ ਜਾਵੇਗੀ। ਜਿਨ੍ਹਾਂ ਤੇ ਸੋ ਪਰਮੇਸ਼ਰ ਬੜਾ ਭਾਰੀ ਪ੍ਰਸੰਨ ਹੈ ਉਹਨਾਂ ਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸੋ ਸਿੱਖਿਆ ਹਜ਼ੂਰ ਸੱਚੇ ਪਾਤਸ਼ਾਹ ਨੂੰ ਬਖਸ਼ੇ। ਹੁਣ ਆਪ ਫਰਮਾਉਂਦੇ ਨੇ ਕਿ ਜਿਹੜੇ ਲੋਕ ਮਾਇਆ ਦੇ ਵਿੱਚ ਹਰ ਮੌਕੇ 'ਤੇ ਲੱਗੇ ਹੋਏ ਨੇ, ਸੋ ਉਹ ਪਰਮੇਸ਼ਰ ਤੋਂ ਬੇਮੁੱਖ ਹੋਣ ਦਾ ਕਾਰਨ ਮੁਰਦਿਆਂ ਦੇ ਨਿਆਣੇ ਹਨ, ਉਹਨਾਂ ਨੂੰ ਜਾਣਨਾ ਕਰੋ। ਸੋ ਆਪ ਫਰਮਾਉਂਦੇ ਹਨ ਸੱਚੇ ਪਾਤਸ਼ਾਹ,
ਸਤਨਾਮ ਸ੍ਰੀ ਵਾਹਿਗੁਰੂ ਜੀ, ਮਿਰਤ ਮੋਹਨ ਅਲਪ ਬੁੱਧਿਆਂ।
ਸੋ ਅਤਿਅੰਤ ਮਾਇਆ ਵਿਆਪਤ ਅਵਸਥਾ ਕਰਕੇ ਜਿਹੜੇ ਮਾਇਆ ਦੇ ਵਿੱਚ ਲੱਗੇ ਹੋਏ ਨੇ, ਜੜ ਤੇ ਚੇਤਨ ਮਾਇਆ ਨੂੰ ਹੀ ਆਪਣਾ ਜੀਵਨ ਜਿਹਨਾਂ ਨੇ ਬਣਾਇਆ ਹੋਇਆ ਹੈ, ਸੋ ਉਹਨਾਂ ਮਾਇਕੀ ਪੁਰਖਾਂ ਦਾ ਸੁਭਾਅ ਹੈ ਮਿਰਤ ਮੋਹਨ ਅਲਪ ਬੁੱਧਿਆਂ। ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਅਲਪ ਤੁੱਛ ਹੈ, ਛੋਟੀ ਬੁੱਧ ਵਾਲੇ ਹਨ ਜਿਹੜੇ ਕੇਵਲ ਮਾਇਆ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ। ਉਹ ਕੋਈ ਬਹੁਤੇ ਸਿਆਣੇ ਕੋਈ ਅਕਲਮੰਦ ਨਾ ਉਹਨਾਂ ਨੂੰ ਜਾਣਨਾ ਕਰੋ, ਉਹਨਾਂ ਦੀ ਬੁੱਧ ਬੜੀ ਤੁੱਛ ਹੈ। ਸੋ ਨਿਰਤ ਮੋਹਨ ਉਹ ਧੀਆਂ ਪੁੱਤਰਾਂ ਸੰਬੰਧੀਆਂ ਦੇ ਮੋਹ ਦੇ ਵਿੱਚ ਹੀ ਮਰੇ ਰਹਿੰਦੇ ਹਨ, ਹਰ ਮੌਕੇ 'ਤੇ ਮੋਹ ਹੀ ਮੋਹ ਕਰੀ ਜਾਂਦੇ ਹਨ। ਸੋ ਇਸ ਵਾਸਤੇ ਜਿਹਨਾਂ ਦੇ ਅੰਦਰ ਸੰਬੰਧੀਆਂ ਦਾ ਧੀਆਂ ਪੁੱਤਰਾਂ ਦਾ ਜਾਂ ਮਾਇਆ ਦਾ ਮੋਹ ਹੈ, ਉਸ ਮੋਹ ਦੇ ਵਿੱਚ ਹੀ ਹਰ ਮੌਕੇ 'ਤੇ ਲੱਗੇ ਹੋਏ ਪਰਮੇਸ਼ੁਰ ਨੂੰ ਭੁਲਾ ਕੇ ਪਰਮੇਸ਼ੁਰ ਵੱਲੋਂ ਮਰੇ ਹੋਏ ਨੇ। ਮਰਨੰਗ ਵਿਸਰਨੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਨ ਹੈ। ਗੋਬਿੰਦ ਪਰਮੇਸ਼ੁਰ ਦਾ ਭੁੱਲਣਾ ਹੀ ਮੌਤ ਹੈ, ਵਾਹਿਗੁਰੂ ਦਾ ਚੇਤੇ ਆਉਣਾ ਹੀ ਗੁਰਮੁਖਾਂ ਨੇ ਆਪਣੀ ਜ਼ਿੰਦਗੀ ਸਮਝਿਆ ਹੋਇਆ ਹੈ। ਸੋ ਜਿਹੜੇ ਤੁੱਛ ਬੁੱਧੀ ਵਾਲੇ ਹਨ, ਸੋ ਉਹ ਮਾਇਆ ਦੇ ਮੋਹ ਦੇ ਵਿੱਚ ਹਰ ਮੌਕੇ 'ਤੇ ਮਰੇ ਰਹਿੰਦੇ ਹਨ।
ਰਚੰਤ ਬਨਤਾ ਬਿਨੋਦ ਸਾਹਨ,
ਉਹ ਆਪਣਾ ਸਵਾਸ ਸਵਾਸ ਬਨਤਾ ਇਸਤਰੀ ਦੇ ਬਿਨੋਦ ਵਿਸ਼ਿਕਾਰਾਂ ਦੇ ਕੌਸਕਾਂ ਵਿੱਚ ਹੀ ਰਚੇ ਰਹਿੰਦੇ ਹਨ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਸੱਸ ਵਿਸਾਰ ਸਵਾਰੀ ਪੀਣੀ ਪ੍ਰਿਗ ਜੀਵਨ ਨਹੀਂ ਰਹਿਣਾ। ਉਹ ਪਰਾਈਆਂ ਇਸਤਰੀਆਂ ਜਾਂ ਵੇਸਵਾ ਆਦਿਕ ਦੇ ਜਿਹੜੇ ਬਿਨੋਦ ਕੌਸਕ ਹਨ, ਉਹਨਾਂ ਦਾ ਨੱਚਣਾ ਟੱਪਣਾ ਹਾਵ ਭਾਵ ਕਰਨੇ, ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਦੇ ਗੰਦੇ ਗਾਣੇ, ਸੋ ਉਹਨਾਂ ਦੇ ਵਿੱਚ ਹੀ ਉਹ ਸਵਾਸ ਸਵਾਸ ਰੱਖੇ ਰਹਿੰਦੇ ਹਨ। ਸੋ ਬੜਾ ਭਾਰੀ ਉਤਸ਼ਾਹ ਚਿੱਤ ਵਿੱਚ ਕਰਕੇ ਗੰਦੇ ਸਿਨੇਮੇ ਗੰਦੇ ਗਾਣੇ, ਸੋ ਹਰ ਮੌਕੇ 'ਤੇ ਹਰ ਇਸਤਰੀਆਂ ਜਾਂ ਵਿਭਚਾਰਨ ਇਸਤਰੀਆਂ ਜਾਂ ਗ੍ਰਹਿ ਜੀਵਨ ਵਾਲੀਆਂ ਇਸਤਰੀਆਂ ਦੇ ਇਹੋ ਜਿਹੜੇ ਵਿਨੋਦ ਕੌਤਕ ਹਨ, ਸਵਾਸ ਸਵਾਸ ਉਹਨਾਂ ਵਿੱਚ ਜਿਹੜੇ ਰਚੇ ਹੋਏ ਨੇ, ਉਹਨਾਂ ਦੀ ਤੁੱਛ ਬੁੱਧ ਹੈ, ਮੋਹ ਕਰਦੇ ਹਨ ਧੀਆਂ ਪੁੱਤਰਾਂ ਦਾ, ਵਾਹਿਗੁਰੂ ਵੱਲੋਂ ਮਰੇ ਹੋਏ ਹਨ।
ਜੌਵਨ ਬਹਿਕਰਮ ਕਨਕ ਕੁੰਡਲ ਹੈ,
ਜਵਾਨੀ ਦੀ ਜਿਹੜੀ ਬਹਿਕਰਮ ਅਵਸਥਾ ਹੈ ਇਹਦਾ ਬੜਾ ਮਾਣ ਕਰਦੇ ਨੇ। ਸਾਡੇ ਵਰਗਾ ਕੋਈ ਜਵਾਨ ਨਹੀਂ, ਸਾਡੇ ਵਰਗਾ ਕੋਈ ਸੁੰਦਰ ਨਹੀਂ, ਸਾਡੇ ਵਰਗਾ ਕੋਈ ਬਲੀ ਨਹੀਂ, ਸਾਡੇ ਵਰਗਾ ਕੋਈ ਸਿਆਣਾ ਨਹੀਂ। ਸੋ ਇਹ ਜਵਾਨੀ ਸਾਡੇ 'ਤੇ ਆਈ ਹੈ, ਹੋਰ ਕਦੇ ਕਿਸੇ 'ਤੇ ਨਹੀਂ। ਇਹ ਜਿਹੜੀ ਜਵਾਨੀ ਦੀ ਬਹਿਕਰਮ ਅਵਸਥਾ ਹੈ ਜਾਂ ਜਵਾਨੀ ਦਾ ਬਲ ਹੈ, ਇਸ ਦਾ ਹੀ ਬੜਾ ਭਾਰੀ ਮਾਣ ਕਰਦੇ ਹਨ। ਕਣਕ ਕੁੰਡਲ ਹੈ, ਇਸੇ ਤਰ੍ਹਾਂ ਸੋਨੇ ਆਦਿਕ ਦੇ ਕੁੰਡਲ ਪੁੰਗਲ ਪਾਉਣੇ, ਹੋਰ ਅਨੇਕ ਪ੍ਰਕਾਰ ਦੇ ਸੋਨੇ ਦੇ ਗਹਿਣੇ ਆਦਿਕ ਪਾ ਪਾ ਕੇ ਆਪਣੇ ਆਪ ਨੂੰ ਬੜੇ ਸੋਹਣੇ ਬਣਾਉਣ ਦਾ ਯਤਨ ਕਰਦੇ ਨੇ। ਸਾਫ ਕਸੂਰਤਾਂ ਵਿਗਾੜ ਕੇ ਕੰਨ ਪਾੜ ਲੈਣੇ, ਨੱਕ ਪਾੜ ਲੈਣੇ, ਸੋ ਇਹ ਗੁਰੂ ਕੀ ਮਰਿਆਦਾ ਤੋਂ ਵਿਰੁੱਧ ਹੈ। ਇਸਤਰੀਆਂ ਨੇ ਜਾਂ ਮਨੁੱਖਾਂ ਨੇ ਆਪਣੇ ਕੰਨ ਨੱਕ ਆਦਿਕ ਨਹੀਂ ਪਾੜਨੇ, ਸਾਫ ਕਸੂਰਤ ਵਿੱਚ ਕਾਇਮ ਰਹਿਣਾ। ਸੋ ਕਣਕ ਸੋਨੇ ਆਦਿਕ ਕੁੰਗਲ ਕੁੰਗਲ ਆਦਿਕ ਹੋਰ ਗਹਿਣੇ ਪਾਉਣ ਦੇ ਵਿੱਚ ਲੱਗ ਪਏ। ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਅਤਿਅੰਤ ਬੜੀ ਭਾਰੀ, ਜਿਵੇਂ ਭਾਦਰੋਂ ਦੇ ਮਹੀਨੇ ਦੀਆਂ ਘਟਾਂ ਆਉਂਦੀਆਂ ਨੇ, ਸੋ ਬੜੀ ਹਨੇਰੀ ਤੇ ਝੱਖੜ ਹੁੰਦੀ ਹੈ। ਸੋ ਇਸ ਤਰ੍ਹਾਂ ਦੀ ਉਹ ਅਵਸਥਾ ਮੰਨੀ ਹੈ। ਛੇਵੇਂ ਕਾਮ ਨਾ ਪੁੱਛਿਆ ਜਾਤ, ਜਾਤ ਪੁਜਾਤ ਵੱਲ ਵੀ ਨਹੀਂ ਤੱਕਦੇ। ਵਿਸ਼ੇ ਵਿਕਾਰਾਂ ਵਿੱਚ ਹੀ ਹਰ ਮੌਕੇ 'ਤੇ ਜਿਹਨਾਂ ਦਾ ਚਿੱਤ ਲੱਗਾ ਹੋਇਆ ਹੈ, ਸੋ ਹਰ ਮੌਕੇ 'ਤੇ ਕੁਰੀਤੀਆਂ ਵੱਲ ਫੈਲੀਆਂ ਵੱਲ ਲੱਗੇ ਹੋਏ ਨੇ, ਖਾਣ ਪੀਣ ਭੋਗਣ ਵੱਲ ਲੱਗੇ ਹੋਏ ਹਨ ਜਿਹੜੇ। ਅਤੇ ਜਵਾਨੀ ਦੀ ਅਵਸਥਾ ਜਿਹੜੀ ਸੀ ਉਹ ਐਵੇਂ ਵਿਅਰਥ ਜਵਾ ਲਈ ਹੈ। ਜਵਾਨੀ ਦਾ ਜਿਹੜਾ ਇਹ ਬਲ ਸੀ ਉਹ ਵੀ ਵਿਸ਼ੇ ਵਿਕਾਰਾਂ ਵਿੱਚ ਹੀ ਐਵੇਂ ਖਰਚ ਕਰ ਲਿਆ। ਉਹ ਭਾਗਾਂ ਵਾਲੇ ਲੋਕ ਹੋਣਗੇ ਜਿਹਨਾਂ 'ਚ ਕਿਰਪਾ ਹੋਵੇਗੀ, ਫਰੀਦਾ ਉਮਰ ਸੁਹਾਵਰੀ ਸੰਗ ਸੁਵਨ ਵਿਦੇ ਨਿਰਲੇ ਕਈ ਪਾਈਆਂ ਜਿਹਨਾਂ ਪਿਆਰੇ ਨੇ। ਨਹੀਂ ਤਾਂ ਇਹ ਜਵਾਨੀ ਦੀ ਅਵਸਥਾ ਜਿਹੜੀ ਹੈ ਵਿਸ਼ੇ ਵਿਕਾਰਾਂ ਵਿੱਚ ਮੋਹ ਆਦਿ ਕਰਨ ਦੇ ਵਿੱਚ, ਸੋਨਾ ਆਦਿਕ ਪਾਉਣ ਹੰਡਾਉਣ ਦੇ, ਕੁੰਡਲ ਕੁੰਗਲ ਆਦਿਕ ਪਾਉਣ ਦੇ ਵਿੱਚ ਵਿਅਰਥ ਗਵਾ ਲਿਆ।
ਬਚਿੱਤਰ ਮੰਦਰ ਸੋਭੰਤ ਬਸਤਰਾ,
ਵਿਸ਼ੇਸ਼ ਕਰਕੇ ਚਿੱਤਰਕਾਰੀ ਕਰਦੇ ਨੇ ਆਪਣੇ ਮੰਦਰਾਂ ਦੇ ਅੰਦਰ, ਫੋਟੋਆਂ ਬਣਾਉਂਦੇ ਹਨ ਇਸਤਰੀਆਂ ਦੀਆਂ, ਪੁਰਸ਼ਾਂ ਦੀਆਂ, ਜਾਂ ਇਸੇ ਤਰ੍ਹਾਂ। ਸੋ ਫੋਟੋਆਂ ਵਿਸ਼ਿਆ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ, ਵੇਸਵਾਂ ਦੀਆਂ ਫੋਟੋਆਂ ਆਪਣੇ ਘਰਾਂ ਵਿੱਚ ਲਾ ਲਈਆਂ। ਸੋ ਜਿਸ ਕਰਕੇ ਮਨ ਹਰ ਮੌਕੇ 'ਤੇ ਵਿਕਾਰੀ ਹੋਵੇ, ਇਸੇ ਵਾਸਤੇ ਸੋ ਆਗਿਆ ਹੈ ਕਿ ਅਬ ਹੁਣ ਤਾਂ ਫੋਟੋ ਨਹੀਂ ਕਿਸੇ ਪ੍ਰਕਾਰ ਦੀ ਘਰ ਵਿੱਚ ਰੱਖਣੀ। ਫੋਟੋ ਦਾ ਪੁਜਾਰੀ ਨਹੀਂ ਗੁਰੂ ਕਾ ਸਿੱਖ, ਗੁਰੂ ਕਾ ਸਿੱਖ ਨਾਮ ਦਾ ਪੁਜਾਰੀ ਹੈ, ਸ਼ਬਦ ਦਾ ਪੁਜਾਰੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹੈ। ਜੇ ਘਰ ਵਿੱਚ ਫੋਟੋ ਰੱਖਣੀਆਂ ਵੀ ਨੇ ਤਾਂ ਦਸਾਂ ਹੀ ਪਾਤਸ਼ਾਹੀਆਂ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਜਾਂ ਪਿਆਰਿਆਂ ਦੀਆਂ। ਸੋ ਗੁਰੂ ਕੇ ਸੂਰਬੀਰ ਜੋ ਦੇ ਬਲੀ, ਭਾਈ ਤਾਰੂ ਸਿੰਘ ਵਰਗਿਆਂ ਨੇ ਜਿਹੜੇ ਖੋਪੜਾ ਲਵਾ ਰਹੇ ਹਨ, ਸੋ ਭਾਈ ਮਨੀ ਸਿੰਘ ਵਰਗੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਰ ਚਲਾ ਜਾਵੇ, ਬਾਬਾ ਦੀਪ ਸਿੰਘ ਵਰਗੇ ਗੁਰੂ ਪਿਆਰੇ, ਜਾਂ ਅਤਿਅੰਤ ਸਿਮਰ ਭਜਨੀ ਕਲੀਨ ਗੁਰੂ ਕੇ ਪਿਆਰੇ, ਗੁਰੂ ਘਰ ਦੀ ਸੇਵਾ ਕਰਨ ਵਾਲੇ ਮਹਾਂਪੁਰਸ਼ਾਂ, ਸੋ ਉਹਨਾਂ ਦੀਆਂ ਫੋਟੋਆਂ ਘਰ ਵਿੱਚ ਹੋਣ, ਜਿਸ ਕਰਕੇ ਵਾਹਿਗੁਰੂ ਚੇਤੇ ਆਵੇ, ਜਿਸ ਕਰਕੇ ਸਾਡਾ ਜੀਵਨ ਉੱਚਾ ਹੋਵੇ। ਵਿਸ਼ੇ ਵਿਕਾਰਨ ਪੈਦਾ ਕਰਨ ਵਾਲੀਆਂ ਫੋਟੋਆਂ ਸਾਹਮਣੇ ਹੋਣ ਤੋਂ ਮਨ ਅੰਦਰ ਵਿਕਾਰ ਅਤੇ ਪਾਪ ਤੋਂ ਪ੍ਰਗਟ ਹੋਣਗੇ, ਉਹਦੇ ਹੋਣਗੇ। ਪਰ ਉਹਨਾਂ ਲੋਕਾਂ ਨੇ ਆਪਣੇ ਮੰਦਰਾਂ ਵਿੱਚ ਚਿੱਤਰਕਾਰੀ ਅਨੇਕ ਪ੍ਰਕਾਰ ਦੀ ਕੀਤੀ ਹੋਈ ਹੈ। ਸੋ ਅੱਗੇ ਸੁਭੰਤ ਵਸਤਰਾ, ਸੋ ਅਨੇਕ ਪ੍ਰਕਾਰ ਦੇ ਵਸਤਰ ਜਿਹੜੇ ਹਨ ਵਿਸ਼ੇ ਵਿਕਾਰਨ ਪੈਦਾ ਕਰਨ ਵਾਲੇ, ਪਾ ਪਾ ਕੇ ਆਪਣੇ ਆਪ ਨੂੰ ਸੋਹਣੇ ਕਹਾਉਂਦੇ ਹਨ, ਅਸੀਂ ਬੜੇ ਭਾਰੀ ਸੁਭਾਇਮਾਨ ਹੋ ਰਹੇ
ਹਾਂ। ਮਾਇਆ ਵਿਆਪਤ,
ਅਤਿਅੰਤ ਉਹਨਾਂ ਨੂੰ ਇਹ ਮਾਇਆ ਚੰਬੜੀ ਹੋਈ ਹੈ। ਸੋ ਇਹ ਹੈ ਮਾਇਆ ਦਾ ਚੰਬੜਨਾ, ਸੋ ਅਤਿਅੰਤ ਇਹ ਮਾਇਆ ਚੰਬੜੀ ਹੋਈ ਹੈ ਉਹਨਾਂ ਲੋਕਾਂ ਨੇ ਸਾਰੀਆਂ ਜਾਣਨਾ ਕਰੋ।
ਹੇ ਅਚੁੱਤ ਸਰਣ ਸੰਤ ਨਾਨਕ,
ਹੇ ਅਚੁੱਤ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ, ਨਾ ਡਿੱਗਣ ਵਾਲੇ, ਨਾ ਜਰਨ ਵਾਲੇ, ਇੱਕ ਰਸ ਰਹਿਣ ਵਾਲੇ ਵਾਹਿਗੁਰੂ, ਜੋ ਤੇਰੇ ਸੰਤਾਂ ਸਵਾਸ ਸਵਾਸ ਨਾਮ ਜਪਣ ਵਾਲੇ ਤੇਰੀ ਜਿਹੜੀ ਸਾਧ ਸੰਗਤ ਹੈ ਉਸ ਦੀ ਅਸੀਂ ਸ਼ਰਨ ਹਾਂ। ਸਾਨੂੰ ਕਿਰਪਾ ਕਰਕੇ ਸਾਧ ਸੰਗਤ ਦੇ ਸ਼ਰਨੀ ਰੱਖੋ, ਸਾਧ ਸੰਗਤ ਦੇ ਚਰਨੀ ਪਾਓ।
ਓ ਭਗਵਾਨ ਇਹ ਨਮਹ,
ਤੇਰੀ ਸੰਗਤ ਵਿੱਚ ਜੁੜ ਕਰਕੇ ਪੋ, ਹੇ ਭਗਵਾਨ ਵਾਹਿਗੁਰੂ, ਸੋ ਇਹ ਤੇਰੇ ਤਾਈਂ ਨਮਹ ਸਾਡੀ ਨਮਸਕਾਰ। ਹੇ ਭਗਵਾਨ ਪਰਮੇਸ਼ਰ ਵਾਹਿਗੁਰੂ, ਤੈਨੂੰ ਮੱਥਾ ਟੇਕ ਕੇ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਇਹਨਾਂ ਕੁਰੀਤੀਆਂ ਤੋਂ ਬਚਾ ਤੇ ਆਪਣੇ ਸਾਧ ਸੰਗਤ ਦੇ ਸ਼ਬਦ ਸਾਨੂੰ ਕਿਰਪਾ ਕਰਕੇ ਰੱਖੋ।
ਜਨਮੰ ਤਾਂ ਮਰਨੰ ਹਰਖੰ ਤਾਂ ਸੋਗੰ,
ਹਜ਼ੂਰ ਸੱਚੇ ਪਾਤਸ਼ਾਹ ਜੀ ਦੁੰਦਵਾਦ ਇੱਥੇ ਕਥਨ ਕਰਦੇ ਹਨ ਅਥਵਾ ਸੋ ਦੱਸਦੇ ਹਨ ਕਿ ਭਾਈ ਜਨਮੰ ਤਾਂ ਮਰਨੰ, ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ। ਜੋ ਜਨਮੇ ਸੋ ਜਾਨੋ ਮੂਆ, ਗੋਬਿੰਦ ਭਗਤ ਆਖਿਰ ਹੈ ਥੀਆ। ਸੋ ਜੇ ਕੋਈ ਜਨਮਿਆ ਤਾਂ ਉਹਨੇ ਮਰਨਾ ਜ਼ਰੂਰ ਹੈ, ਕਿਉਂਕਿ ਨਣ ਕਾਲੇ ਸਭ ਦੇ ਸੁਸਾਸ ਨੇ ਬਡਨ ਘਟਨ ਤਿਲ ਸਾਰ, ਮਰਨ ਲਿਖਾਏ ਮੰਡਲ ਮੈਂ ਆਏ, ਜਿੰਨੇ ਜੀਵ ਜੰਤ ਸੰਸਾਰ ਵਿੱਚ ਆਏ ਸਭ ਆਪਣਾ ਮਰਨਾ ਲਿਖਾ ਕੇ ਆਏ। ਪਰ ਰੱਬ ਨੂੰ ਸਾਰਿਆਂ ਦੇ ਮੱਥਿਆਂ ਉੱਪਰ ਲਿਖੀ ਹੋਈ ਹੈ। ਸੋ ਕੋਈ ਵੀ ਆਕਾਰ ਧਾਰੀ ਹੈ ਜਾਂ ਇਸੇ ਤਰ੍ਹਾਂ ਦੇਵਤੇ ਆਦਿਕ ਹਨ, ਉਹਨਾਂ ਸਾਰਿਆਂ ਨੇ ਅੰਤ ਨੂੰ ਮਰਨਾ ਹੈ। ਸੋ ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਿਲ ਨਹੀਂ ਰਹਿਣਾ, ਸ਼ਿਵਪੁਰੀ ਤਾਂ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਰਸ ਬਿਪਾਲਾ। ਜੋ ਜਨਮਿਆ ਉਹ ਮਰੇਗਾ ਜ਼ਰੂਰ, ਇੱਕ ਵਾਹਿਗੁਰੂ ਹੈ ਜਿਹੜਾ ਨਾ ਜੰਮਿਆ ਹੈ ਤੇ ਨਾ ਕਦੇ ਮਰੇਗਾ। ਸੋ ਜੇ ਜਨਮ ਹੈ ਤਾਂ ਨਾਲ ਮਰਨਾ ਵੀ ਜ਼ਰੂਰ ਹੈ। ਜੇ ਪਦਾਰਥ ਤੇ ਆਏ ਤੋਂ ਕਦੇ ਖੁਸ਼ੀ ਮਨ ਵਿੱਚ ਆਉਂਦੀ ਹੈ ਤਾਂ ਕਦੇ ਉਸ ਪਦਾਰਥ ਦੇ ਨਾਲ ਸੋਣ ਤੋਂ ਸੋਗ ਵੀ ਜ਼ਰੂਰ ਤੇ ਪਵੇਗਾ। ਸੋ ਜਿੱਥੇ ਕੇਵਲ ਪਦਾਰਥਾਂ ਵਿੱਚ ਖੁਸ਼ੀਆਂ ਨੇ ਉੱਥੇ ਨਾਲ ਸੋਗ ਵੀ ਜ਼ਰੂਰ ਹਨ।
ਭੋਗੰ ਤਾਂ ਰੋਗੰ,
ਸੋ ਜਦੋਂ ਖੁਸ਼ੀ ਆਈ ਤਾਂ ਫਿਰ ਭੋਗਾਂ ਨੂੰ ਭੋਗਦੇ ਹਨ ਲੋਕ, ਸ਼ਰਾਬਾਂ ਪੀਂਦੇ ਹੈ, ਤ੍ਰਿਸ਼ੀਆਂ ਕਰਦੇ ਹੈ, ਵਿਸ਼ੇ ਵਿਕਾਰਾਂ ਨੂੰ ਭੋਗਦੇ ਹੈ। ਸੋ ਜਿੱਥੇ ਭੋਗ ਨੇ ਬਹੁਤੇ ਪਦਾਰਥਾਂ ਦਾ ਭੋਗਣਾ ਜਿੱਥੇ, ਉੱਥੇ ਰੋਗ ਵੀ ਨਾਲ ਜ਼ਰੂਰ ਹੋਵੇਗਾ। ਜਿੱਥੇ ਭੋਗ ਹਨ, ਪਦਾਰਥ ਹਨ, ਜਾਂ ਜਿੱਥੇ ਵਿਸ਼ੇ ਵਿਕਾਰਾਂ ਦੇ ਭੋਗ ਹਨ, ਤਾਂ ਉੱਥੇ ਨਾਲ ਨਾਲ ਰੋਗ ਵੀ ਪਰਮੇਸ਼ਰ ਨੇ ਪੈਦਾ ਕਰ ਦਿੱਤੇ, ਰੋਗ ਵੀ ਜ਼ਰੂਰ ਲੱਗੇਗਾ। ਜਿਹੜੇ ਆਪਣੇ ਆਪ ਨੂੰ ਬੜੇ ਉੱਚੇ ਮੰਨਦੇ ਨੇ, ਚਾਰ ਪੈਸੇ ਕੋਲ ਆ ਜਾਣ ਕਿ ਉਹਦਾ ਮੁਰਾਸਾ ਮਿਲ ਜਾਵੇ, ਕੋਈ ਸਰਕਾਰੀ ਦਰਬਾਰੇ ਸਤਿਕਾਰ ਹੋ ਜਾਵੇ, ਬੜੇ ਉੱਚੇ ਆਪਣੇ ਆਪ ਨੂੰ ਜਿਹੜੇ ਮੰਨਦੇ ਨੇ, ਤਾਂ ਮਾਣ ਕਰਦੇ, ਫਿਰ ਉੱਚੇ ਕੋਈ ਦਾ ਹੰਕਾਰ ਕਰਦੇ ਨੇ, ਤਾਂ ਨੀਚਾਂ ਫਿਰ ਨੀਚਾਂ ਵੀ ਉਹਨਾਂ ਨੂੰ ਜ਼ਰੂਰ ਵੇਖਣਾ ਪਵੇਗਾ, ਨੀਵੇਂ ਵੀ ਜ਼ਰੂਰ ਡਿੱਗਣਗੇ। ਉੱਚਾ ਚੜ੍ਹਾ ਤੋਂ ਪਵਾ ਪਿਆਲਾ, ਤਰਨ ਪਰਾ ਕਿਸ ਲੱਗਾ ਇਹਨਾਂ ਕਾਲਾ। ਇਸ ਪ੍ਰਕਾਰ ਜਿਹੜੇ ਉੱਚੇ ਚੜ੍ਹ ਜਾਂਦੇ ਨੇ, ਆਪਣੇ ਆਪ ਨੂੰ ਉੱਚੇ ਕਹਾਉਂਦੇ ਨੇ, ਅਸੀਂ ਬੜੇ ਉੱਚੇ ਹਾਂ, ਉਹਨਾਂ ਨੂੰ ਨੀਚਾ ਵੀ ਸੰਸਾਰ ਵਿੱਚ ਵੇਖਣਾ ਪੈਂਦਾ ਹੈ। ਵੱਡੇ ਵੱਡੇ ਵੇਖੇ ਨੇ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਠਰ ਕਾ ਭਰਤੇ। ਇਹੋ ਜਿਹੀ ਹਾਲਤ ਵੀ ਵੇਖੀ ਹੈ, ਕਦੇ ਸਵਰਗ ਦੇ ਰਾਜੇ ਤੇ ਕਦੇ ਸੱਤ ਬਣ ਬਣ ਕੇ ਨੌਖ ਰਾਜੇ ਵਰਗੇ ਡਿੱਗਦੇ ਹਨ। ਇਹੋ ਜਿਹੀ ਹਾਲਤ ਵੀ ਹੁੰਦੀ ਹੈ, ਜਿਹੜੇ ਉੱਚੇ ਪੁਣੇ ਦਾ ਮਾਣ ਕਰਦੇ, ਕਦੇ ਉਹਨਾਂ ਨੂੰ ਨੀਵੇਂ ਨਹੀਂ ਹੋਣਾ ਪੈਂਦਾ ਹੈ। ਜਿਹੜੇ ਕੋਈ ਛੋਟੇ ਜਿਹੇ ਨੇ, ਕਦੇ ਜਿਹਨਾਂ ਨੂੰ ਕੋਈ ਜਾਣਦਾ ਬੁਝਦਾ ਨਹੀਂ, ਤਿਣਕੇ ਦੀ ਨਿਆਈ ਹਨ, ਅਤਿਅੰਤ ਛੋਟੀਆਂ ਤੋਂ ਛੋਟੇ ਕਿਰਮ ਕੀੜਿਆਂ ਦੀ ਨਿਆਈ ਹਨ, ਪਰਮੇਸ਼ਰ ਕਦੇ ਕਿਰਪਾ ਕਰਦਾ ਉਹਨਾਂ ਨੂੰ ਉੱਚਨ ਵੱਡੇ ਭਾਰੀ ਵਿਸਥਾਰ ਵਾਲੇ, ਫੈਲਾਵਟ ਵਾਲੇ ਵੱਡੇ ਭਾਰੀ ਵੀ ਬਣਾ ਦਿੰਦਾ ਹੈ।